ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਧਰਮ ਜਾਂ ਮਜ਼ਹਬ, ਭਾਗ 10, ਲੇਖ ਨੰਬਰ 55। ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਧਰਮ ਦੇ ਦੋ ਪੱਖ ਹਨ। ਪਹਿਲਾ ਹੈ ਅੰਤਰੀਵ ਆਤਮਕ ਧਰਮ, ਜੋ ਇਲਾਹੀ ਜੋਤ ਦਾ ਪ੍ਰਕਾਸ਼ ਹੈ, ਯਾਨੀ ਨਾਮ ਹੈ, ਅਤੇ ਦੂਸਰਾ ਬਾਰਮੁਖੀ ਮਾਨਸਿਕ ਧਰਮ ਹੈ। ਇਹ ਬਾਰਮੁਖੀ ਮਾਨਸਿਕ ਧਰਮ ਜੀਵਾਂ ਦੇ ਅੰਤਸ਼ਕਰਨ ਦੀ ਰੰਗਤ, ਬੁੱਧੀ ਦੇ ਗਿਆਨ, ਸੰਗਤ ਜਾਂ ਕੁਸੰਗਤ, ਮਾਨਸਿਕ ਸਾਧਨਾ ਅਤੇ ਸਰੀਰਕ ਕਰਮ ਕਿਰਿਆ ਉੱਤੇ ਨਿਰਭਰ ਹੈ ਅਤੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੈ, ਜਿਸ ਦੀ ਬੁਨਿਆਦ ਸਾਡਾ ਅੰਤਸ਼ਕਰਨ ਹੈ। ਹਾਂਜੀ, ਇਹ ਬਾਰਮੁਖੀ ਮਾਨਸਿਕ ਧਰਮ ਭਾਵੇਂ ਬੁੱਧੀ ਦੇ ਗਿਆਨ, ਸੰਗਤ ਜਾਂ ਕੁਸੰਗਤ, ਸਰੀਰਕ ਕਰਮ ਕਿਰਿਆ, ਮਾਨਸਿਕ ਸਾਧਨਾ ਅਤੇ ਅੰਤਸ਼ਕਰਨ ਦੀ ਰੰਗਤ 'ਤੇ ਨਿਰਭਰ ਹੈ, ਪਰ ਇਹਨਾਂ ਵਿੱਚੋਂ ਇਸ ਧਰਮ ਦੀ ਬੁਨਿਆਦ ਸਾਡਾ ਅੰਤਸ਼ਕਰਨ ਹੈ। ਇਹ ਅੰਤਸ਼ਕਰਨ ਪਿਛਲੇ ਜਨਮਾਂ ਦੀ ਰੰਗਤ, ਇਸ ਜਨਮ ਦੀ ਸੰਗਤ, ਬੁੱਧੀ ਦੀ ਤੀਖਣਤਾ ਅਤੇ ਸਾਡੇ ਕਰਮ ਧਰਮ ਉੱਤੇ ਨਿਰਭਰ ਹੈ ਅਤੇ ਬਦਲਦਾ ਰਹਿੰਦਾ ਹੈ। ਸੋ ਸਾਡੇ ਜੀਵਨ ਜਾਂ ਸ਼ਖਸੀਅਤ ਦੀਆਂ ਕਈ ਤਹਿਾਂ ਹਨ। ਆਤਮਕ ਜੋਤ ਦਾ ਪ੍ਰਕਾਸ਼ ਜਾਂ ਨਾਮ, ਅੰਤਸ਼ਕਰਨ, ਦੈਵੀ ਗੁਣਾਂ ਦੀ ਰੰਗਤ, ਮਨ ਦੀ ਬਦਲਵੀਂ ਰੰਗਤ, ਵਲਵਲਿਆਂ ਦਾ ਉਛਾਲ, ਬੁੱਧੀ ਦੀ ਵਿਚਾਰ ਸ਼ਕਤੀ, ਧਾਰਮਿਕ ਖਿਆਲ ਜਾਂ ਨਿਸ਼ਚੇ, ਸਰੀਰਕ ਕਰਮ ਕਿਰਿਆ। ਸੋ ਸਾਡੇ ਜੀਵਨ ਦੀਆਂ ਇਹਨਾਂ ਸਾਰੀਆਂ ਤਹਿਾਂ ਦੀ ਸਮੁੱਚੀ ਰੰਗਤ ਨੂੰ ਹੀ ਸ਼ਖਸੀਅਤ ਕਿਹਾ ਜਾਂਦਾ ਹੈ ਅਤੇ ਇਸ ਸ਼ਖਸੀਅਤ ਦੀ ਹਵਾੜ ਹੀ ਹਰ ਇੱਕ ਮਨੁੱਖ ਦਾ ਆਪੋ ਆਪਣਾ ਅਸਲੀ ਅਤੇ ਵਿਆਪਕ ਨਿੱਜੀ ਧਰਮ ਹੈ। ਸਾਡੀ ਇਸ ਮਾਨਸਿਕ ਸ਼ਖਸੀਅਤ ਅਤੇ ਧਰਮ ਉੱਤੇ ਅਨੇਕਾਂ ਬਾਹਰਲੇ ਖਿਆਲਾਂ ਅਤੇ ਕਰਮ ਧਰਮ ਦੀ ਰੰਗਤ ਦਾ ਅਸਰ ਖਿੰਨ ਖਿੰਨ ਪੈਂਦਾ ਰਹਿੰਦਾ ਹੈ, ਜਿਸ ਕਾਰਨ ਸਾਡੀ ਸ਼ਖਸੀਅਤ ਅਤੇ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਹਾਂਜੀ, ਸਾਡੇ ਇਸ ਸ਼ਖਸੀਅਤ ਉੱਤੇ ਅਨੇਕਾਂ ਬਾਹਰਲੇ ਖਿਆਲਾਂ ਅਤੇ ਕਰਮਾਂ ਧਰਮਾਂ ਦੀ ਰੰਗਤ ਦਾ ਅਸਰ ਖਿੰਨ ਖਿੰਨ ਪੈਂਦਾ ਹੈ, ਇਸ ਲਈ ਸਾਡੀ ਸ਼ਖਸੀਅਤ ਅਤੇ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਇਹੋ ਕਾਰਨ ਹੈ ਕਿ ਸਤਸੰਗਤ ਦੇ ਅੰਦਰ ਭਾਉ ਭਾਵਨੀ ਦੀ ਰੰਗਤ ਹੋਰ ਆਉਂਦੀ ਹੈ ਅਤੇ ਸਤਸੰਗਤ ਤੋਂ ਬਾਹਰ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਅਤੇ ਖਿਆਲਾਂ ਦੀ ਰੰਗਤ ਅਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ, ਕਿਉਂਕਿ ਹਰ ਇੱਕ ਕਰਮ ਦਾ, ਹਰ ਇੱਕ ਖਿਆਲ ਦਾ ਅਸਰ ਸਾਡੀ ਸ਼ਖਸੀਅਤ ਜਾਂ ਨਿੱਜੀ ਧਰਮ ਉੱਤੇ ਪੈਂਦਾ ਹੈ। ਇਸ ਲਈ ਸਤਸੰਗਤ ਦੇ ਅੰਦਰ ਸਾਡੀ ਕਰਮ ਕਿਰਿਆ ਖਿਆਲਾਤ ਹੋਰ ਆਉਂਦੇ ਹਨ, ਇਸ ਕਾਰਨ ਸਤਸੰਗਤ ਦੇ ਅੰਦਰ ਭਾਉ ਭਾਵਨੀ ਦੀ ਰੰਗਤ ਹੋਰ ਆਉਂਦੀ ਹੈ ਅਤੇ ਸਤਸੰਗਤ ਤੋਂ ਬਾਹਰ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਅਤੇ ਖਿਆਲਾਂ ਦੀ ਰੰਗਤ ਅਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ। ਦੂਜੇ ਲਫਜ਼ਾਂ ਵਿੱਚ, ਸਾਡੇ ਮਨ ਦੀ ਬਦਲਵੀਂ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸ਼ਖਸੀਅਤ, ਸਾਡੇ ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ ਅਤੇ ਭਾਉ ਭਾਵਨੀ ਵੀ ਬਦਲਦੇ ਰਹਿੰਦੇ ਹਨ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਇਹ ਮਨੁਆ ਖਿੰਨ ਨਾ ਟਿਕੈ, ਬਹੁਰੰਗੀ ਦਹਿ ਦਹਿ ਦਿਸ ਚਲ ਚਲ ਹਾਂਡੈ। ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ, ਖਿੰਨ ਆਵੈ ਖਿੰਨ ਜਾਵੈ, ਦੁਰਗੰਧ ਮੜੈ ਚਿਤਲਾਇਆ ਰਾਮ। ਅਸਲ ਵਿੱਚ ਇਨਸਾਨ ਦਾ ਜੀਵਨ ਕਈ ਪੱਖੀ ਅਤੇ ਸਵੈ ਵਿਰੋਧੀ ਹੈ। ਇਹਨਾਂ ਵਿੱਚੋਂ ਅੰਤਸ਼ਕਰਨ ਦੀ ਰੰਗਤ ਪ੍ਰਬਲ ਹੋਣ ਕਾਰਨ ਸਾਡੇ ਓਪਰੇ ਖਿਆਲਾਂ 'ਤੇ ਹਾਵੀ ਹੋ ਜਾਂਦੀ ਹੈ ਅਤੇ ਜੀਵ ਬੇਵੱਸ ਹੋ ਕੇ ਆਪਣੇ ਪੁਰਾਣੇ ਅੰਤਸ਼ਕਰਨ ਦੀ ਰੰਗਤ ਅਧੀਨ ਕਰਮ ਕਰਦਾ ਹੈ। ਇਸੇ ਕਰਕੇ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਵੀ ਆਪਣੇ ਮਹਿਲੇ ਅੰਤਸ਼ਕਰਨ ਦੀ ਪ੍ਰਬਲ ਸ਼ਕਤੀ ਦੇ ਵੈਣ ਵਿੱਚ ਰੁੜ ਜਾਂਦੇ ਹਨ, ਕਿਉਂਕਿ ਉੱਪਰਲੇ ਖਿਆਲਾਂ 'ਤੇ ਇਹ ਅੰਤਸ਼ਕਰਨ ਦੀ ਰੰਗਤ ਹਾਵੀ ਹੋ ਜਾਂਦੀ ਹੈ। ਇਸ ਲਈ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਵੀ ਆਪਣੇ ਮਹਿਲੇ ਅੰਤਸ਼ਕਰਨ ਦੀ ਪ੍ਰਬਲ ਸ਼ਕਤੀ ਦੇ ਵੈਣ ਵਿੱਚ ਰੁੜ ਜਾਂਦੇ ਹਨ ਅਤੇ ਇਨਸਾਨ ਦੀ ਰੁਚੀ ਮਲੀਨ ਹੋ ਜਾਂਦੀ ਹੈ। ਇਸ ਦੇ ਉਲਟ ਜੇਕਰ ਮਹਿਲੇ ਅੰਤਿਸ਼ ਕਰਨ ਵਾਲਾ ਜੀਵ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸ ਦੀ ਭਾਵ ਭਾਵਨੀ ਦੇ ਵਲਵਲੇ ਦੈਵੀ ਹੋ ਜਾਂਦੇ ਹਨ ਤਾਂ ਉਹ ਧਰਮ ਦੀ ਕਮਾਈ ਕਰਦਾ ਹੈ। ਫਿਰ ਦੁਹਰਾ ਦਈਏ ਕਿ ਜੇਕਰ ਮਹਿਲੇ ਅੰਤਿਸ਼ ਕਰਨ ਵਾਲਾ ਜੀਵ ਗੁਰਮੁਖ ਪਿਆਰਿਆਂ ਜਾਂ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸ ਦੀ ਭਾਵ ਭਾਵਨੀ ਦੇ ਵਲਵਲੇ ਦੈਵੀ ਹੋ ਜਾਂਦੇ ਹਨ ਤਾਂ ਉਹ ਧਰਮ ਦੀ ਕਮਾਈ ਕਰਦਾ ਹੈ। ਤਿੰਨਾਂ ਦੇਖ ਮਨ ਚਾਓ ਉੱਠਣ ਦਾ ਹਉ ਕਦ ਪਾਈ ਗੁਣਤਾਸਾ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਕੈ ਸੰਗ ਪਾਪ ਬਿਲਾਇਨ ਪਲਾਇਨ, ਸਾਧ ਕੈ ਸੰਗ ਲਗੈ ਪ੍ਰਭ ਮੀਠਾ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਮਿਟੈ ਅਭਿਮਾਨ। ਸਾਧ ਸੰਗ ਭਏ ਆਗਿਆਕਾਰੀ। ਸੋ ਮਨੁੱਖ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਇੱਕ ਵੇਲੇ ਸੁੱਤੇ ਸਿੱਧ ਕਈ ਰੰਗਾਂ ਭੇਖਾਂ ਵਿੱਚ ਵਿਚਰਦਾ ਹੈ, ਇਸੇ ਨੂੰ ਹੀ ਪਖੰਡ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਦੂਹਰੇ ਅਤੇ ਤੀਹਰੇ ਰੰਗਾਂ ਵਿੱਚ ਖੇਡਦਾ ਹੈ, ਹੁੰਦਾ ਕੁਝ ਹੋਰ, ਦਿਖਾਵਾ ਕੁਝ ਹੋਰ। ਇਸ ਤਰ੍ਹਾਂ ਇਨਸਾਨ ਦੂਹਰੇ ਤੀਹਰੇ ਰੰਗਾਂ ਵਿੱਚ ਖੇਡਦਾ ਹੈ। ਇਸ ਤਰ੍ਹਾਂ ਪਖੰਡ ਕਰਕੇ ਜੀਵ ਆਪਣੇ ਆਪ ਨਾਲ ਧੋਖਾ ਕਰਦਾ ਹੈ, ਦੂਜਿਆਂ ਨਾਲ ਫਰੇਬ ਕਰਦਾ ਹੈ, ਰੱਬ ਤੋਂ ਬੇਮੁਖ ਹੁੰਦਾ ਹੈ, ਧਰਮ ਤੋਂ ਗਿਰ ਜਾਂਦਾ ਹੈ। ਹਾਂਜੀ, ਪਖੰਡੀ ਜੀਵ ਜਿਹੜਾ ਪਖੰਡ ਕਰਦਾ ਹੈ ਉਹ ਧਰਮ ਤੋਂ ਗਿਰ ਜਾਂਦਾ ਹੈ, ਪਾਪ ਕਮਾਉਂਦਾ ਹੈ, ਅਮੋਲਕ ਜੀਵਨ ਆਪਣਾ ਜਾਈ ਗਵਾਉਂਦਾ ਹੈ, ਜਮਾਂ ਦੇ ਵਸ ਪੈਂਦਾ ਹੈ, ਆਵਾਗਮਨ ਦੇ ਗੇੜ ਵਿੱਚ ਪੈਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾ ਤੀ ਲੂਟੈ। ਸੋ ਇਸ ਪਖੰਡੀ ਜੀਵਨ ਦੀਆਂ ਨਿਸ਼ਾਨੀਆਂ ਗੁਰਬਾਣੀ ਵਿੱਚ ਕਿਵੇਂ ਦੱਸੀਆਂ ਹਨ? ਕਰੈ ਦੋਹ ਕਰਮ ਦਿਖਾਵੈ ਹੋਰ, ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗੈ ਬਾਂਦਾ ਚੋਰ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ ਪਖੰਡ। ਹਾਂਜੀ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਪੁਰ ਬੱਧਾ ਚੋਟਾ ਖਾਵੈ। ਅਨਕ ਪੜਦੇ ਮੈਂ ਕਮਾਵੈ ਵਿਕਾਰ, ਅਨਕ ਪੜਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਦੋਹੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ, ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਨ ਭਰਮ ਸਿਰ ਪਾਰਾ। ਇਹੋ ਜਿਹੇ ਪਖੰਡੀ ਜੀਵਨ ਵਿੱਚ ਕੀ ਆਉਂਦਾ ਹੈ? ਸਾਡੀ ਆਤਮਾ ਕੁਝ ਹੋਰ ਕਹਿੰਦੀ ਹੈ, ਅੰਤਿਸ਼ ਕਰਨ ਵਿੱਚੋਂ ਕੁਝ ਹੋਰ ਆਵਾੜ ਨਿਕਲਦੀ ਹੈ, ਮਨ ਕੁਝ ਹੋਰ ਆਖਦਾ ਹੈ, ਬੁੱਧੀ ਕੁਝ ਹੋਰ ਸੋਚਦੀ ਹੈ, ਕਾਮ ਆਪਣੀਆਂ ਲਹਿਰਾਂ ਮਾਰਦਾ ਹੈ। ਇਹੋ ਜਿਹੇ ਪਖੰਡੀ ਜੀਵਨ ਵਿੱਚ ਕਾਮ ਆਪਣੀਆਂ ਲਹਿਰਾਂ ਮਾਰਦਾ ਹੈ, ਕ੍ਰੋਧ ਆਪਣੇ ਭਾਂਬੜ ਮਚਾਈ ਰੱਖਦਾ ਹੈ, ਲੋਭ ਅੱਡ ਅਲਕਾਇਆ ਫਿਰਦਾ ਹੈ, ਮੋਹ ਆਪਣੇ ਫੰਦੇ ਵਿੱਚ ਫਸਾਈ ਜਾਂਦਾ ਹੈ, ਮੈਂ ਮੇਰੀ ਆਪਣੇ ਜਫੇ ਮਾਰਦੀ ਹੈ, ਹਉਮੈ ਦਾ ਸ਼ੇਰ ਆਪਣੀਆਂ ਬੜਕਾਂ ਮਾਰਦਾ ਹੈ। ਜੀਵ ਦੀ ਇਸ ਤਰਸਯੋਗ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਿਉਂ ਲੀਜੈ ਗੜਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ ਰਹਾਓ, ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੋ ਰਗੁਰਾਇਆ, ਕਾਮ ਕਿਵਾੜੀ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤੈ ਮਨ ਮਾਵਾਸੀ ਰਾਜਾ। ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਕਟ ਪੀਤਰ ਇਉਂ ਗੜ ਲੀਓ ਨਾ ਜਾਈ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਲੱਜ। ਸੋ ਜਨਮਾਂ ਜਨਮਾਂਤਰਾਂ ਤੋਂ ਮਨੁੱਖੀ ਬਿਰਤੀ ਦਾ ਦ੍ਰਿਸ਼ਟਮਾਨ ਅਤੇ ਮਾਇਕੀ ਜਗਤ ਵਿੱਚ ਯਕੀਨ ਹੋਣ ਕਰਕੇ ਇਨਸਾਨ ਦਾ ਉਸ ਪ੍ਰਭੂ ਦੀ ਅਦ੍ਰਿਸ਼ਟ ਕਰਨ ਕਾਰਨ ਸਰਬ ਸਮਰੱਥ ਸ਼ਕਤੀ ਉੱਤੇ ਵਿਸ਼ਵਾਸ ਛੇਤੀ ਕੀਤਿਆਂ ਨਹੀਂ ਬਣਦਾ। ਇਹ ਵਿਸ਼ਵਾਸ ਕਦੀ ਬਣਦਾ ਹੈ, ਕਦੀ ਟੁੱਟਦਾ ਹੈ ਅਤੇ ਇਸ ਤਰ੍ਹਾਂ ਡੋਲਦਾ ਰਹਿੰਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਗਿਆਸੂ ਇੱਕ ਕਦਮ ਪਰਮਾਰਥ ਵੱਲ ਪੁੱਟਦਾ ਹੈ ਪਰ 10 ਕਦਮ ਮਾਇਆ ਪਿੱਛੇ ਖਿੱਚ ਲੈ ਜਾਂਦੀ ਹੈ। ਹਾਂਜੀ, ਕਿਉਂਕਿ ਰੱਬ ਦੀ ਸਰਬ ਸਮਰੱਥ ਸ਼ਕਤੀ ਉੱਤੇ ਸਾਡਾ ਵਿਸ਼ਵਾਸ ਛੇਤੀ ਕੀਤਿਆਂ ਨਹੀਂ ਬਣਦਾ। ਇਹ ਵਿਸ਼ਵਾਸ ਕਦੀ ਬਣਦਾ ਹੈ, ਕਦੀ ਟੁੱਟਦਾ ਹੈ। ਇਸੇ ਕਾਰਨ ਜਗਿਆਸੂ ਇੱਕ ਕਦਮ ਪਰਮਾਰਥ ਵੱਲ ਪੁੱਟਦਾ ਹੈ ਪਰ 10 ਕਦਮ ਮਾਇਆ ਪਿੱਛੇ ਖਿੱਚ ਲੈ ਜਾਂਦੀ ਹੈ। ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਿਛਾਹਾਂ ਜਾਏ। ਇਸ ਤਰ੍ਹਾਂ ਮਾਇਕੀ ਪ੍ਰਭਾਵ ਹੇਠ ਇਨਸਾਨ ਦਾ ਸਾਰਾ ਧਾਰਮਿਕ ਅਤੇ ਦੁਨਿਆਵੀ ਜੀਵਨ ਦੁਬਦਾ, ਭਰਮ ਜਾਂ ਸਹਿਸੇ ਵਿੱਚ ਬੇਅਰਥ ਚਲਾ ਜਾਂਦਾ ਹੈ। ਹਾਂਜੀ, ਕਿਉਂਕਿ ਇੱਕ ਕਦਮ ਇੱਧਰ, 10 ਕਦਮ ਪਿੱਛੇ। ਇਸ ਕਰਕੇ ਸਾਰਾ ਦੁਨਿਆਵੀ ਜੀਵਨ ਤੇ ਇੱਕ ਪਾਸੇ, ਧਾਰਮਿਕ ਜੀਵਨ ਵੀ ਦੁਬਦਾ, ਭਰਮ ਜਾਂ ਸਹਿਸੇ ਵਿੱਚ ਬੇਅਰਥ ਚਲਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਨਸਾਨ ਦੀ ਕੋਈ ਰੂਹਾਨੀ ਤਰੱਕੀ ਨਹੀਂ ਆਉਂਦੀ ਇਸ ਦੁਬਦਾ ਜਾਂ ਭਰਮ ਦੀ ਖਾਈ ਪਰਥਾਏ। ਗੁਰਬਾਣੀ ਇਉਂ ਰੋਸ਼ਨੀ ਪਾਉਂਦੀ ਹੈ, ਦੁਬਦਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੋਹਤਾਜ ਪਿਆ। ਦੂਜਾ ਭਾਉ ਦੁਬਾਜਰਾ, ਮਨ ਪਾਟੇ ਖਰਬਾੜੂ ਖੀਰਾ, ਅੱਗੋਂ ਮਿੱਠਾ ਹੋਏ ਮਿਲੇ ਪਿੱਛੋਂ ਕੌੜਾ ਦੋਖ ਸਰੀਰਾ। ਦੁਬਦਾ ਦੂਜਾ ਤ੍ਰਿਬਦ ਮਾਇਆ, ਦੁਬਦਾ ਮਨਮੁਖ ਰੋਗ ਵਿਆਪੈ, ਤ੍ਰਿਸ਼ਨਾ ਜਲੇ ਅਧਕਾਈ। ਦੂਜੇ ਭਰਮ ਭੁਲਾਇਆ, ਹੋਂ ਮੈਂ ਦੁੱਖ ਪਾਈ। ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ, ਹੋਂ ਮੈਂ ਵਿੱਚ ਸਭ ਜਗ ਬੌਰਾਨਾ। ਹੋਂ ਮੈਂ ਵਿੱਚ ਸਭ ਜਗ ਬੌਰਾਨਾ, ਦੂਜੇ ਭਾਏ ਭਰਮ ਭੁਲਾਨਾ। ਦੂਜੇ ਭਾਏ ਭਰਮ ਵਿਗੁਤੀ, ਮਨਮੁਖ ਮੋਹੀ ਜਮਕਾਲ। ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ, ਇਹ ਮਨ ਜਲਿਆ ਦੂਜੇ ਦੋਏ। ਇਸ ਤਰ੍ਹਾਂ ਮਨੁੱਖ ਇਲਾਹੀ ਪ੍ਰਕਾਸ਼ ਜਾਂ ਨਾਮ ਵਾਲੇ ਇੱਕੋ ਇੱਕ ਆਤਮਕ ਧਰਮ ਤੋਂ ਬੇਸੁਰਾ ਹੋ ਕੇ, ਬੇਮੁੱਖ ਹੋ ਕੇ, ਆਪ ਹੁਦਰਾ ਹੋ ਕੇ ਆਪਣੇ ਭਾਣੇ ਵਿੱਚ, ਅਗਿਆਨਤਾ ਵਿੱਚ, ਭਰਮ ਭੁਲਾਵੇ ਵਿੱਚ, ਹੋਮੇ ਵਿੱਚ, ਅਨੇਕਾਂ ਅਖੋਤੀ ਬਾਰਮੁਖੀ ਧਰਮਾਂ ਵਿੱਚ ਵਿਚਰਦਾ ਹੋਇਆ ਆਪਣੀ ਮਨਮਰਜ਼ੀ ਨਾਲ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਅਸਲੀ ਇੱਕੋ ਇੱਕ ਜਿਹੜਾ ਨਾਮ ਰੂਪੀ ਆਤਮਕ ਧਰਮ ਹੈ ਉਸ ਤੋਂ ਬੇਮੁੱਖ ਹੋ ਕੇ ਜੀਵ ਆਪਣੀ ਹੋਮੇ ਵਿੱਚ ਜਾਂ ਭਰਮ ਭੁਲਾਵੇ ਵਿੱਚ ਅਨੇਕਾਂ ਅਖੌਤੀ ਬਾਰਮੁਖੀ ਧਰਮਾਂ ਵਿੱਚ ਵਿਚਰਦਾ ਹੋਇਆ ਆਪਣੀ ਮਨਮਰਜ਼ੀ ਨਾਲ ਕਰਮ ਕਰਦਾ ਹੈ ਅਤੇ ਨਤੀਜੇ ਭੁਗਤਦਾ ਹੈ। ਆਪਣੇ ਕੇਂਦਰ ਆਤਮ ਪ੍ਰਕਾਸ਼ ਅਥਵਾ ਸ਼ਬਦ, ਨਾਮ, ਹੁਕਮ ਤੋਂ ਬੇਮੁੱਖ ਅਤੇ ਬੇਸੁਰਾ ਹੋ ਕੇ ਜੀਵ ਆਪਣੇ ਅੰਦਰਲੇ ਪੰਜ ਚੋਰਾਂ ਦੇ ਅਧੀਨ ਆਪਣੇ ਹੀ ਭਾਣੇ ਵਿੱਚ ਪਿਆ ਵਿਚਰਦਾ ਹੈ। ਇਹ ਪੰਜ ਤੱਤ ਆਪੋ ਆਪਣੀਆਂ ਤੂਤੀਆਂ ਵਜਾਉਂਦੇ ਹਨ ਜਿਸ ਕਾਰਨ ਜੀਵ ਦੇ ਹਿਰਦੇ ਵਿੱਚ ਅਨੇਕ ਤਰ੍ਹਾਂ ਅਤੇ ਭਾਂਤ ਭਾਂਤ ਦੇ ਰਾਮ ਰੋਲੇ ਅਤੇ ਸ਼ੋਰ ਸ਼ਰਾਬਾ ਮਚਿਆ ਰਹਿੰਦਾ ਹੈ। ਇਸੇ ਕਾਰਨ ਮਨ ਟਿਕ ਨਹੀਂ ਸਕਦਾ ਅਤੇ ਨਾ ਹੀ ਇਕਾਗਰ ਹੁੰਦਾ ਹੈ। ਇਸ ਤਰ੍ਹਾਂ ਸਾਡੇ ਹਿਰਦੇ ਵਿੱਚ ਇਹਨਾਂ ਪੰਜ ਤੱਤਾਂ ਨੇ ਖੂਬ ਪੜਥੂ ਮਚਾਇਆ ਹੋਇਆ ਹੈ ਜਿਸ ਨਾਲ ਜੀਵ ਘਾਬਰ ਕੇ ਬੌਧਲ ਜਾਂਦਾ ਹੈ ਅਤੇ ਉਸਦੀ ਕਿਛ ਨਾ ਬੁੱਝੈ, ਕਿਝ ਨਾ ਸੁੱਝੈ ਬੇਵੱਸੀ ਵਾਲੀ ਹਾਲਤ ਬਣੀ ਰਹਿੰਦੀ ਹੈ। ਇਸ ਨਾਲ ਉਸਦੇ ਮਨ ਦਾ ਤਣਾਅ ਬਣਿਆ ਰਹਿੰਦਾ ਹੈ। ਇਸ ਮਾਨਸਿਕ ਤਣਾਅ ਨਾਲ ਹੀ ਦਿਲ ਦਾ ਦੌਰਾ ਅਤੇ ਹੋਰ ਅਨੇਕਾਂ ਦਿਮਾਗੀ ਬਿਮਾਰੀਆਂ ਵੀ ਵੱਧ ਰਹੀਆਂ ਹਨ। ਸਾਡੀ ਇਸ ਤਰ੍ਹਾਂ ਦੀ ਮਾਇਕੀ ਅਦੋਗਤੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ, ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਪੌਂਕੇ ਸਦਾ ਬਿਆਲ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁਰੋਲ ਕਚੋਲਾ। ਅੰਤਰ ਚਿੰਤਾ ਨੈਣੀ ਸੁਖੀ, ਹਾਂਜੀ ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ। ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਸੋ ਆਤਮ ਪ੍ਰਕਾਸ਼ ਦੇ ਇਲਾਹੀ ਧਰਮ ਅਥਵਾ ਨਾਮ ਤੋਂ ਬੇਮੁੱਖ ਅਤੇ ਬੇਸੁਰਾ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ। ਅਤੇ ਆਤਮਕ ਜੀਵਨ ਸਿਹਤ ਤੋਂ ਬਗੈਰ ਸਾਰੀ ਉਮਰ ਆਪਣੇ ਹਿਰਦੇ ਦੇ ਅੰਦਰ ਮਾਇਕੀ ਬੋਰੋਲ ਕਚੋਲਾ ਦਾ ਭੜਥੂ ਮਚਾਈ ਰੱਖਦਾ ਹੈ। ਹਾਂਜੀ, ਇੱਕ ਨਾਮ ਹੀ ਹੈ ਜੋ ਅੰਦਰ ਫੁਰਨਿਆਂ ਨੂੰ ਸ਼ਾਂਤ ਕਰਕੇ ਕਾਗਰ ਕਰਦਾ ਹੈ। ਇਸ ਆਪਣੇ ਆਤਮ ਪ੍ਰਕਾਸ਼ ਵਾਲੇ ਇਲਾਈ ਧਰਮ ਜਾਂ ਨਾਮ ਤੋਂ ਬੇਮੁੱਖ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ ਅਤੇ ਆਤਮਕ ਜੀਵਨ ਸਿਹਤ ਤੋਂ ਬਗੈਰ ਸਾਰੀ ਉਮਰ ਆਪਣੇ ਹਿਰਦੇ ਦੇ ਅੰਦਰ ਮਾਇਕੀ ਬੋਰੋਲ ਕਚੋਲਾ ਜਾਂ ਪੜਥੂ ਮਚਾਈ ਰੱਖਦਾ ਹੈ ਅਤੇ ਦੁਖੀ ਹੁੰਦਾ ਰਹਿੰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋ। ਸਾਡਾ ਅਮਲੀ ਅਤੇ ਨਿੱਜੀ ਧਰਮ ਤਾਂ ਉਹ ਹੀ ਹੁੰਦਾ ਹੈ ਜੋ ਸਾਡੇ ਹਰ ਇੱਕ ਨਿਸ਼ਚੇ ਸੋਚਣੀ ਖਿਆਲ ਭਾਵਨਾ ਹਰਕਤ ਬੋਲਚਾਲ ਵਿਵਹਾਰ ਕਰਨੀ ਰਹਿਣੀ ਬਹਿਣੀ ਸਹਿਣੀ ਕਹਿਣੀ ਵਿੱਚ ਸੁੱਤੇ ਸਿੱਧ ਅਣਜਾਣੇ ਅਚੇਤ ਆਪ ਮੁਹਾਰੇ ਬਦੋ ਬਦੀ ਬਾਰ ਵੱਲ ਪ੍ਰਗਟ ਹੁੰਦਾ ਹੈ, ਨਾ ਕਿ ਉਹ ਧਰਮ ਜੋ ਅਸੀਂ ਓਪਰੇ ਮਨ ਨਾਲ ਬਾਹਰੋਂ ਧਾਰਿਆ ਅਪਣਾਇਆ ਮੰਨਿਆ ਹੋਇਆ ਹੈ। ਹਾਂਜੀ, ਅਸਲੀ ਧਰਮ ਤਾਂ ਸਾਡਾ ਉਹ ਹੀ ਹੈ ਜੋ ਸਾਡੇ ਖਿਆਲਾਂ ਸੋਚਣੀ ਸਾਡੇ ਕਰਮ ਵਿਵਹਾਰ ਅਤੇ ਕਹਿਣੀ ਬਹਿਣੀ ਰਹਿਣੀ ਵਿੱਚੋਂ ਸੁੱਤੇ ਸਿੱਧੀਆਂ ਨੇ ਅਚੇਤ ਉੱਪਰਲੇ ਮਨ ਨੂੰ ਪਤਾ ਵੀ ਨਾ ਹੋਵੇ ਅਚੇਤ ਬਦੋ ਬਦੀ ਫੁੱਟ ਕੇ ਜਿਹੜੀ ਚੀਜ਼ ਨਿਕਲਦੀ ਹੈ ਉਹ ਸਾਡਾ ਅਸਲੀ ਧਰਮ ਹੈ, ਨਾ ਕਿ ਉਹ ਧਰਮ ਜੋ ਅਸੀਂ ਓਪਰੇ ਮਨ ਨਾਲ ਬਾਹਰੋਂ ਧਾਰਿਆ ਅਪਣਾਇਆ ਮੰਨਿਆ ਹੋਇਆ ਹੈ। ਅਮਲੀ ਅਤੇ ਓਪਰੇ ਧਰਮ ਦੀ ਵਿਚਾਰ ਨੂੰ ਸਪੱਸ਼ਟ ਕਰਨ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ ਕਿ ਨਿੱਕੇ ਬੱਚੇ ਨੂੰ ਮਾਂ ਵੀ ਪਾਲਦੀ ਪੋਸਦੀ ਹੈ ਅਤੇ ਨਰਸ ਵੀ ਬੱਚੇ ਦੀ ਦੇਖਭਾਲ ਕਰਦੀ ਹੈ। ਕਿਰਿਆਵਾਂ ਦੋਨਾਂ ਦੀ ਇੱਕੋ ਹੀ ਹਨ, ਉਹ ਵੀ ਬੱਚੇ ਦੀ ਦੇਖਭਾਲ ਕਰਦੀ ਹੈ ਅਤੇ ਮਾਂ ਵੀ, ਪਰ ਦੇਖੋ ਫਰਕ ਕਿਤਨਾ। ਇਹਨਾਂ ਦੋਹਾਂ ਦੇ ਹਿਰਦੇ ਅੰਦਰ ਬੱਚੇ ਦੀ ਸੇਵਾ ਭਾਵਨੀ ਵਿੱਚ ਅਤਿਅੰਤ ਫਰਕ ਹੈ। ਮਾਂ ਤਾਂ ਆਪਣੇ ਬੱਚੇ ਲਈ ਅਤਿਅੰਤ ਡੂੰਘੇ ਮਾਂ ਪਿਆਰ ਦੀ ਮਮਤਾ ਵਿੱਚ ਪਿਘਲ ਕੇ ਸੇਵਾ ਕਰਦੀ ਹੈ ਅਤੇ ਕਦੇ ਅੱਕਦੀ ਥੱਕਦੀ ਨਹੀਂ ਅਤੇ ਨਾ ਹੀ ਕਦੇ ਸ਼ਿਕਾਇਤ ਕਰਦੀ ਹੈ। ਇਹ ਮਮਤਾ ਮਾਂ ਦੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਸਹਿਜ ਸੁਭਾਏ ਆਪ ਮੁਹਾਰੇ ਉਪਜਦੀ ਹੈ, ਜਿਸ ਨਾਲ ਉਹ ਬੱਚੇ ਲਈ ਹਰ ਤਰ੍ਹਾਂ ਦੀ ਖਿੜੇ ਮੱਥੇ 'ਤੇ ਚਾਅ ਵਿੱਚ ਕੁਰਬਾਨੀ ਕਰਦੀ ਹੈ। ਆਪਣੇ ਪਿਆਰੇ ਬੱਚੇ ਨੂੰ ਸ਼ੁਭ ਇੱਛਾਵਾਂ ਅਤੇ ਪਿਆਰ ਅਸੀਸਾਂ ਨਾਲ ਨਿਵਾਜਦੀ ਹੈ ਅਤੇ ਉਸ ਦੇ ਉੱਤੋਂ ਵਾਰਨੇ ਅਤੇ ਬਲਿਹਾਰਨੇ ਜਾਂਦੀ ਹੈ। ਇਹ ਮਾਂ ਪਿਆਰ ਮਾਂ ਨੇ ਕਿਤੇ ਪੜ੍ਹਿਆ ਜਾਂ ਸਿੱਖਿਆ ਨਹੀਂ ਹੁੰਦਾ। ਇਹ ਤਾਂ ਅਕਾਲ ਪੁਰਖ ਦਾ ਆਪਣੇ ਬੱਚੇ ਰੂਪੀ ਅੰਸ਼ ਲਈ ਅਥਾਹ ਅਤੇ ਅਮੁੱਕ ਇਲਾਹੀ ਪਿਆਰ ਦਾ ਪ੍ਰਵੇਸ਼ ਅਤੇ ਪ੍ਰਤੀਕ ਹੈ ਜੋ ਮਾਂ ਦੇ ਹਿਰਦੇ ਰਾਹੀਂ ਪ੍ਰਵਿਰਤ ਹੋ ਕੇ ਬੱਚੇ ਦੀ ਪਾਲਣਾ ਪੋਸਣਾ ਕਰਦਾ ਹੈ। ਮਾਤ ਗਰਭ ਮੈਂ ਤੁਮ ਹੀ ਪ੍ਰਿਤਪਾਲਕ ਮ੍ਰਿਤ ਮੰਡਲ ਇੱਕ ਤੂੰ ਹੀ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਿਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਇਣ ਦਾ ਨਹੀਂ ਕਰਦਾ ਆਲਕ। ਰਮਈਆ ਕੇ ਗੁੰਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਤ। ਪਰੰਗ ਪਰਮ ਪਰਮੇਸ਼ਵਰੰਗ ਪ੍ਰੋਛ ਪਾਲੰਗ। ਦੂਜੇ ਪਾਸੇ ਨਰਸ ਕਿਤੋਂ ਪੜ੍ਹ ਸਿੱਖ ਕੇ ਬੱਚੇ ਦੀ ਨੀਅਤ ਸਮੇਂ ਤੇ ਹੀ ਸੇਵਾ ਕਰਦੀ ਹੈ। ਅਮਲੀ ਅਤੇ ਓਪਰੇ ਧਰਮ ਵਿੱਚ ਕੀ ਫਰਕ ਹੈ ਮਾਂ ਅਤੇ ਨਰਸ ਦਾ? ਮਾਂ ਸਾਰੀ ਉਮਰ ਸੇਵਾ ਕਰਦੀ ਹੈ, ਪਰ ਨਰਸ ਕਿਤੋਂ ਪੜ੍ਹ ਸਿੱਖ ਕੇ ਬੱਚੇ ਦੀ ਨੀਅਤ ਸਮੇਂ 'ਤੇ ਹੀ ਸੇਵਾ ਕਰਦੀ ਹੈ, ਪਰ ਉਸਦੇ ਬਦਲੇ ਵੀ ਉਸਨੂੰ ਤਨਖਾਹ ਮਿਲਦੀ ਹੈ ਅਤੇ ਡਿਊਟੀ ਤੋਂ ਬਾਅਦ ਉਹ ਬੱਚੇ ਨੂੰ ਬਿਲਕੁਲ ਭੁੱਲ ਜਾਂਦੀ ਹੈ। ਇਸ ਤਰ੍ਹਾਂ ਮਾਂ ਦੀ ਸੇਵਾ ਦੇ ਪਿਛੋਕੜ ਵਿੱਚ ਇਲਾਹੀ ਪਿਆਰ ਭਾਵਨੀ ਅਤੇ ਲਾਡ ਮਲਹਾਰ ਹੈ, ਪਰ ਨਰਸ ਦੀ ਸੇਵਾ ਦੇ ਪਿਛੋਕੜ ਵਿੱਚ ਸਵਾਰਥ ਹੈ ਅਤੇ ਭਾਵਨਾਹੀਣ ਫਰਜ਼ ਹੈ। ਮਾਂ ਤਾਂ ਖਿਨ ਖਿਨ ਦਿਨ ਰਾਤ ਸਾਰੀ ਉਮਰ ਚਾਈ ਚਾਈ ਲਾੜ ਲਡਾਉਂਦੀ ਹੋਈ ਪਿਆਰ ਅਸੀਸਾਂ ਨਾਲ ਬੱਚੇ ਨੂੰ ਪਾਲਦੀ ਪੋਸਦੀ ਹੈ, ਪਰ ਨਰਸ ਸੀਮਤ ਅਰਸੇ ਤਾਈਂ ਸਵਾਰਥ ਲਈ ਓਪਰੇ ਦਿਲ ਨਾਲ ਡੰਗ ਟਪਾਉਂਦੀ ਹੈ ਅਤੇ ਓਪਰਾ ਫਰਜ਼ ਪੂਰਾ ਕਰਦੀ ਹੈ। ਸੋ ਮਾਂ ਦੀ ਸੇਵਾ ਭਾਵਨਾ ਇਹ ਅੰਦਰੋਂ ਉਪਜੀ ਹੈ ਅਤੇ ਨਰਸ ਦਾ ਫਰਜ਼ ਇਹ ਸਿੱਖਿਆ ਸਿਖਾਇਆ ਹੈ। ਇਸ ਤਰ੍ਹਾਂ ਇੱਕ ਦਾ ਕੰਮ ਨਿਰਸਵਾਰਥ ਹੈ, ਪ੍ਰੇਮ ਭਾਵਨਾ ਅਧੀਨ ਹੈ ਅਤੇ ਦੂਜੇ ਦਾ ਸਵਾਰਥ ਪੂਰਤੀ ਲਈ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਗੁਰਵਾਕ ਅਨੁਸਾਰ ਜੀਵ ਬੇਅੰਤ ਜਨਮਾਂ ਤੋਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਤ੍ਰੈ ਗੁਣੀ ਮਾਦੀ ਮਾਇਆ ਵਿੱਚ ਪ੍ਰਵਿਰਤ ਹੁੰਦਾ ਆਇਆ ਹੈ ਅਤੇ ਇਸ ਮਾਦੀ ਮਾਇਆ ਦੀ ਸੰਗਤ ਅਤੇ ਸਿਮਰਨ ਕਰਦਾ ਹੋਇਆ ਆਪ ਹੀ ਇਸ ਝੂਠੀ ਮਾਦੀ ਮਾਇਆ ਦਾ ਸਰੂਪ ਬਣ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ ਬੁੱਧੀ ਚਿੱਤ ਤੇ ਅੰਤਸ਼ਕਰਨ ਨੂੰ ਮਾਇਆ ਦੀ ਰੰਗਣੀ ਜਾਂ ਪਿਉਣ ਚੜੀ ਹੋਈ ਹੈ। ਗੁਰਬਾਣੀ ਵੀ ਦਰਸਾਏ ਹੋਏ ਇਸ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ ਨਾਮ ਹੁਕਮ ਦਾ ਸੰਪੂਰਨ ਅਨੁਭਵੀ ਗਿਆਨ ਨਾ ਬੁੱਝਣ ਕਰਕੇ ਸਾਡੇ ਅਪਣਾਏ ਹੋਏ ਬਾਰਮੁਖੀ ਧਰਮ ਇਹ ਸਰੀਰਕ ਤੇ ਮਾਨਸਿਕ ਪੱਧਰ ਤਾਈਂ ਮਹਿਦੂਦ ਜਾਂ ਸੀਮਤ ਹਨ ਤੇ ਇਹਨਾਂ ਧਰਮਾਂ ਨੂੰ ਵੀ ਸਾਡੀ ਹੋਮੇ ਵੇੜੀ ਰੰਗੜ ਚੜੀ ਹੋਈ ਹੈ। ਹਾਂਜੀ, ਉਹ ਅੰਤਰੀਵ ਹੁਕਮ ਨੂੰ ਨਾ ਬੁੱਝਣ ਕਰਕੇ, ਆਪਣੇ ਉਸ ਆਤਮਕ ਧਰਮ ਨੂੰ ਨਾ ਬੁੱਝਣ ਕਰਕੇ ਇਹ ਸਾਡੇ ਜਿਹੜੇ ਅਪਣਾਏ ਹੋਏ ਬਾਰਮੁਖੀ ਧਰਮ ਹਨ ਇਹ ਸਿਰਫ ਸਰੀਰਕ ਤੇ ਮਾਨਸਿਕ ਪੱਧਰ ਤਾਈਂ ਮਹਿਦੂਦ ਜਾਂ ਸੀਮਤ ਹੋ ਗਏ ਤੇ ਇਹਨਾਂ ਧਰਮਾਂ ਨੂੰ ਵੀ ਸਾਡੀ ਹੋਮੇ ਵੇੜੀ ਰੰਗਤ ਚੜੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਸਾਡੇ ਧਾਰਮਿਕ ਖਿਆਲ, ਚਿਤਵਨੀਆਂ, ਵਲਵਲੇ, ਨਿਸ਼ਚੇ, ਸ਼ਰਧਾ ਭਾਵਨੀ, ਕਰਮ ਕਿਰਿਆ, ਪਾਠ ਪੂਜਾ, ਜਪ ਤਪ, ਯੋਗ ਸਾਧਨਾ ਆਦਿ ਅਨੇਕਾਂ ਕਰਮ ਕਾਂਡ ਵੀ ਅਸਥੂਲ, ਥੁੱਲੇ, ਫੋਕੇ, ਮਾਦੀ, ਬੱਧਾ ਚੱਟੀ, ਦਿਖਾਵਾ, ਰਸਮੀ ਰਟਨ, ਭਾਵਨਾਹੀਣ, ਰਸਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਗਏ। ਸਾਡੇ ਧਾਰਮਿਕ ਖਿਆਲ, ਨਿਸ਼ਚੇ, ਵਲਵਲੇ, ਸਾਡੇ ਚਿਤਵਨੀਆਂ, ਜਪ ਤਪ, ਸਾਡੀ ਸ਼ਰਧਾ ਭਾਵਨੀ, ਕਰਮ ਕਿਰਿਆ, ਪਾਠ ਪੂਜਾ, ਯੋਗ ਸਾਧਨਾ ਆਦਿ ਇਹ ਸਾਰੇ ਅਨੇਕ ਕਰਮ ਕਾਂਡ ਵੀ ਅਸਥੂਲ ਹੋ ਗਏ ਹਨ। ਬਾਰਮੁਖੀ, ਠੁੱਲੇ, ਫੋਕੇ, ਮਾਦੀ, ਬੱਧਾ ਚੱਟੀ, ਦਿਖਾਵਾ, ਰਸਮੀ ਰਟਨ, ਭਾਵਨਾਹੀਣ ਅਤੇ ਰਸਹੀਣ ਮੁਰਦਾ ਸਾਧਨ ਹੀ ਬਣ ਚੁੱਕੇ ਹਨ। ਗੁਰਬਾਣੀ ਇਹੋ ਜਿਹੇ ਧਾਰਮਿਕ ਕਰਮ ਕਿਰਿਆ ਦੀ ਬਾਬਤ ਕਿਹੋ ਜਿਹੇ ਉਪਦੇਸ਼ ਦਿੰਦੀ ਹੈ? ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਮਨ ਹੱਠ ਜੋ ਕਮਾਵੇ, ਤਿਲ ਨਾ ਲੇਖੇ ਪਾਵੇ। ਮਨ ਹੱਠ ਜੋ ਕਮਾਵੇ, ਤਿਲ ਨਾ ਲੇਖੇ ਪਾਵੇ, ਬਗਲ ਜਿਉਂ ਧਿਆਨ ਲਾਵੇ, ਮਾਇਆ ਰੇ ਤਾਰੀ। ਨਾਮ ਬਿਨਾਂ ਫੋਕਟ ਸਭ ਧਰਮਾਂ, ਜਿਉਂ ਬਾਜੀ ਗਰ ਭਰਮ ਭੁਲੈ। ਜਿਨੀ ਆਤਮ ਤਤ ਨਾ ਚੀਨਿਆ, ਸਭ ਫੋਕਟ ਧਰਮ ਅਭੀਨਿਆ। ਇਸ ਤੋਂ ਇਲਾਵਾ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ, ਚੰਗੇਰੇ, ਭਲੇ ਭਲੇਰੇ ਅਤੇ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਇੱਕ ਤਾਂ ਰਸਹੀਣ, ਫੋਕੇ, ਮੁਰਦਾ ਸਾਧਨਾਂ ਦੀ ਲਗਾਤਾਰ ਰਟ ਵਿੱਚ ਮਸਤ ਰਹਿੰਦੇ ਹਾਂ ਅਤੇ ਉਪਰੋਂ ਇਸ ਦਾ ਹੰਕਾਰ ਵੀ ਕਰਦੇ ਹਾਂ, ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ, ਚੰਗੇਰੇ, ਭਲੇ ਭਲੇਰੇ ਅਤੇ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਅਤੇ ਘਿਰਨਾ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹੋਮੇ ਨੂੰ ਧਾਰਮਿਕ ਪੱਠੇ ਪਾ ਪਾ ਕੇ ਹੋਰ ਵੀ ਮੋਟੀ, ਸਬਲ ਅਤੇ ਡੂੰਘੀ ਬਣਾਈ ਜਾਂਦੇ ਹਾਂ। ਇੱਕ ਕਰੇਲਾ ਅਤੇ ਦੂਜਾ ਨਿੰਮ ਚੜਿਆ ਦੇ ਅਖਾਣ ਅਨੁਸਾਰ ਸਾਡੇ ਅਪਣਾਏ ਹੋਏ ਇਹ ਅਖੌਤੀ ਧਰਮ ਸਾਡੀ ਹੋਮੇ ਦੇ ਦੀਰਘ ਰੋਗ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਅਤੇ ਪ੍ਰਬਲ ਕਰੀ ਜਾਂਦੇ ਹਨ। ਹਾਂਜੀ, ਸਾਡੇ ਅਪਣਾਏ ਹੋਏ ਇਹ ਬਾਰਮੁਖੀ ਧਰਮ ਸਾਡੀ ਹੋਮੇ ਨੂੰ ਘਟਾਉਣ ਦੀ ਬਜਾਏ ਸਾਡੀ ਹੋਮੇ ਨੂੰ ਹੋਰ ਵਧਾਈ ਜਾਂਦੇ ਹਨ ਅਤੇ ਅਸੀਂ ਆਪਣੀ ਅਸਲੀ ਆਤਮਕ ਸੇਧ ਤੋਂ ਹੋਰ ਵੀ ਦੁਰੇੜੇ ਜਾ ਰਹੇ ਹਾਂ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਸ ਤਰ੍ਹਾਂ ਇਹ ਰਸਮੀ, ਫੋਕੇ, ਕਰਮ ਕਾਂਡੀ, ਅਖੌਤੀ ਧਰਮ ਵੀ ਮਾਇਆ ਦਾ ਸਰੂਪ ਹੀ ਬਣ ਜਾਂਦੇ ਹਨ। ਹਾਂਜੀ, ਜਿਵੇਂ ਮਾਇਆ ਸਾਨੂੰ ਗਲਤਾਨ ਕਰਕੇ ਜਮਾਂ ਦੇ ਵਸ ਪਾਉਂਦੀ ਹੈ, ਇਸੇ ਤਰ੍ਹਾਂ ਜਿਹੜੇ ਰਸਮੀ, ਫੋਕੇ, ਕਰਮ ਕਾਂਡ ਜਾਂ ਅਖੌਤੀ ਧਰਮ ਹਨ ਇਹ ਵੀ ਮਾਇਆ ਦਾ ਸਰੂਪ ਬਣ ਜਾਂਦੇ ਹਨ, ਜਿਸ ਦੀ ਸੰਗਤ ਅਤੇ ਰੰਗਤ ਨਾਲ ਸਾਡਾ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵੀ ਮਲੀਨ, ਕਠੋਰ, ਢੀਠ, ਫੋਕਾ, ਭਾਵਨਾਹੀਣ, ਰਸਹੀਣ ਬਣ ਜਾਂਦਾ ਹੈ। ਇਹਨਾਂ ਭਾਵਨਾਹੀਣ, ਰਸਮੀ, ਫੋਕੇ, ਮੁਰਦਾ ਸਾਧਨਾ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਵੀ ਮਹਿਲਾ, ਕਠੋਰ, ਮਾਦੀ ਅਤੇ ਢੀਠ ਬਣੀ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ, ਸੁਚੇਰੇ, ਚੰਗੇਰੇ, ਸੱਚੇ, ਦੈਵੀ, ਸੂਖਮ, ਕੋਮਲ ਆਤਮਕ ਵਲਵਲਿਆਂ ਨੂੰ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ। ਹਾਂਜੀ, ਇਹ ਜਿਹੜੇ ਰਸਮੀ ਸਾਧਨ ਹਨ, ਫੋਕੇ ਰਸਹੀਣ, ਬੱਦਾ ਚੱਟੀ, ਦਿਖਾਵੇ ਵਾਲੀ, ਇਸ ਨਾਲ ਸਾਨੂੰ ਕੀ ਨੁਕਸਾਨ ਆਉਂਦਾ ਹੈ ਕਿ ਇਹਨਾਂ ਭਾਵਨਾਹੀਣ ਰਸਮੀ ਫੋਕੇ ਮੁਰਦਾ ਸਾਧਨਾਂ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਵੀ ਮੈਲਾ, ਮਾਦੀ, ਕਠੋਰ ਅਤੇ ਢੀਠ ਬਣੀ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ ਚੰਗੇਰੇ ਸੁਚੇਰੇ ਸੱਚੇ ਦੈਵੀ ਸੂਖਮ ਕੋਮਲ ਆਤਮਕ ਵਲਵਲੇ, ਆਤਮਕ ਉਡਾਰੀਆਂ, ਪਿਆਰ ਭਾਵਨਾ, ਪ੍ਰੇਮ ਸਵੈਪਨਾ, ਪ੍ਰੇਮ ਰਸ, ਆਤਮਕ ਆਨੰਦ, ਆਤਮਕ ਚਾਓ, ਆਤਮਕ ਖੁਮਾਰੀ, ਆਤਮਕ ਵਿਸਮਾਦ ਨੂੰ ਸਮਝਣ, ਬੁੱਝਣ, ਚੀਨਣ, ਸੀਜਣ, ਅਨੁਭਵ ਕਰਨ ਅਤੇ ਮਾਣਨ ਤੋਂ ਅਸਮਰੱਥ ਹੁੰਦਾ ਜਾਂਦਾ ਹੈ। ਕਿੰਨਾ ਵੱਡਾ ਨੁਕਸਾਨ! ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਿ ਜੀ ਬਾਣੀ ਦਾ ਪਾਠ ਜਾਂ ਨਿਤਨੇਮ ਕਰਦਿਆਂ ਜਾਂ ਸਿਮਰਨ ਕਰਦਿਆਂ ਮਨ ਨਹੀਂ ਜੁੜਦਾ ਅਤੇ ਆਤਮਕ ਰਸ ਨਹੀਂ ਆਉਂਦਾ। ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਪਹਿਲਾਂ ਮਾਇਆ ਦਾ ਅਭਿਆਸ, ਦੂਸਰਾ ਫੋਕੇ ਰਸਮੀ ਭਾਵਨਾਹੀਣ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ, ਅਤੇ ਤੀਸਰਾ ਇਹਨਾਂ ਫੋਕੇ ਸਾਧਨਾ ਨੂੰ ਕਰਦਿਆਂ ਹੋਇਆਂ ਇਸ ਦੇ ਵਿੱਚ ਜਿਹੜਾ ਸਾਡਾ ਹੰਕਾਰ ਹੈ ਇਸ ਦਾ ਅਭਿਆਸ ਨਾਲ ਇਤਨਾ ਮਾਦੀ, ਫੋਕਾ, ਕਠੋਰ, ਰਸੀਣ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਅਤੇ ਕੋਮਲ ਆਤਮਕ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਫਿਰ ਦੁਹਰਾ ਦਈਏ, ਕਿਉਂ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਨਿਤਨੇਮ ਪੜ੍ਹਦੇ ਹਾਂ, ਆਤਮਕ ਰਸ ਨਹੀਂ ਆਉਂਦਾ, ਮਨ ਕਿਉਂ ਨਹੀਂ ਟਿਕਦਾ? ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਮਾਇਆ, ਦੂਸਰਾ ਅਤੇ ਫੋਕੇ ਰਸਹੀਣ ਰਸਮੀ ਭਾਵਨਾਹੀਣ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ, ਅਤੇ ਤੀਸਰਾ ਹੰਕਾਰ ਨਾਲ ਇਤਨਾ ਮਾਦੀ, ਫੋਕਾ, ਕਠੋਰ ਅਤੇ ਰਸੀਣ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਅਤੇ ਕੋਮਲ ਆਤਮਕ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਬੇਅੰਤ ਧਾਰਮਿਕ ਕਰਮ ਕਿਰਿਆ ਅਤੇ ਫੋਕੇ ਸਾਧਨਾ ਕਰਦਿਆਂ ਹੋਇਆਂ ਵੀ ਇਨਸਾਨ ਚੰਗੇਰਾ, ਉਚੇਰਾ, ਸੁਨੇਰਾ, ਦੈਵੀ ਬਣ ਕੇ ਆਤਮਕ ਤਰੱਕੀ ਕਰਨ ਦੀ ਬਜਾਏ ਧਰਮ ਦੀ ਆੜ ਵਿੱਚ ਨੀਵੀਆਂ ਰੁਚੀਆਂ, ਈਰਖਾ, ਦੁਐਤ, ਨਫ਼ਰਤ, ਵੈਰ ਵਿਰੋਧ, ਵਾਦ ਵਿਵਾਦ, ਵਿਕਾਰ, ਤਵਸਬ, ਲੜਾਈਆਂ, ਝਗੜੇ ਅਤੇ ਜ਼ੁਲਮ ਵਿੱਚ ਗਲਤਾਨ ਹੋ ਰਿਹਾ ਹੈ। ਹਾਂਜੀ, ਇਹੀ ਕਾਰਨ ਹੈ ਮਾਇਆ ਦਾ ਅਭਿਆਸ, ਫੋਕੇ ਰਸੀਣ ਮੁਰਦਾ ਸਾਧਨਾ ਦਾ ਅਭਿਆਸ ਅਤੇ ਫਿਰ ਉਹਨਾਂ ਦਾ ਅਹੰਕਾਰ। ਇਹਨਾਂ ਕਾਰਨਾਂ ਕਰਕੇ ਬੇਅੰਤ ਧਾਰਮਿਕ ਕਰਮ ਕਿਰਿਆ ਅਤੇ ਫੋਕੇ ਸਾਧਨ ਕਰਦਿਆਂ ਹੋਇਆਂ ਵੀ ਇਨਸਾਨ ਚੰਗੇਰਾ, ਉਚੇਰਾ, ਸੁਨੇਰਾ, ਦੈਵੀ ਬਣ ਕੇ ਆਤਮਕ ਤਰੱਕੀ ਕਰਨ ਦੀ ਬਜਾਏ ਉਲਟਾ ਧਰਮ ਦੀ ਆੜ ਵਿੱਚ ਨੀਵੀਂ ਮਾਇਕੀ ਰੁਚੀਆਂ ਜਿਵੇਂ ਈਰਖਾ, ਦੁਐਤ, ਨਫ਼ਰਤ, ਵੈਰ ਵਿਰੋਧ, ਵਾਦ ਵਿਵਾਦ, ਵਿਕਾਰ, ਤਵਸਬ, ਲੜਾਈਆਂ, ਝਗੜੇ ਅਤੇ ਜ਼ੁਲਮ ਵਿੱਚ ਗਲਤਾਨ ਹੋ ਰਿਹਾ ਹੈ। ਇਸ ਤਰ੍ਹਾਂ ਇਹ ਭਾਵਨਾਹੀਣ ਰਸਮੀ ਫੋਕੀ ਕਰਮ ਕਿਰਿਆ ਸਾਡੇ ਆਤਮਕ ਪੰਧ ਵਿੱਚ ਸਹਾਇਕ ਅਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ, ਨਾਮ, ਹੁਕਮ ਆਦਿ ਦੀਆਂ ਦਾਤਾਂ ਤੋਂ ਵਾਂਝਿਆ ਰੱਖਦੀ ਹੈ ਅਤੇ ਸਾਡੇ ਸਹੀ ਆਤਮਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਹਾਂਜੀ, ਇਹ ਭਾਵਨਾਹੀਣ ਰਸਮੀ ਫੋਕੀ ਕਰਮ ਕਿਰਿਆ ਦਾ ਜਦੋਂ ਅਸੀਂ ਬਾਰ ਬਾਰ ਇੱਕ ਰੂਟੀਨ ਵਾਈਜ਼ ਅਭਿਆਸ ਕਰਦੇ ਹਾਂ ਇਹ ਉਲਟਾ ਨੁਕਸਾਨਦਾਇਕ ਹੈ। ਕੀ ਨੁਕਸਾਨ ਕਰਦੀ ਹੈ? ਇਹ ਆਤਮਕ ਪੰਧ ਵਿੱਚ ਸਹਾਇਕ ਅਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ, ਨਾਮ, ਹੁਕਮ ਆਦਿ ਦੀਆਂ ਦਾਤਾਂ ਤੋਂ ਵਾਂਝਿਆ ਰੱਖਦੀ ਹੈ ਅਤੇ ਸਾਡੇ ਸਹੀ ਆਤਮਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਹਿਰਦੈ ਸੱਚ ਇਹ ਕਰਨੀ ਸਾਰ, ਹੋਰ ਸਭ ਪਖੰਡ ਪੂਜ ਖੁਆਰ, ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਖੰਡ ਕੀਨੇ ਮੁਕਤ ਨਾ ਹੋਏ। ਬਿਨ ਗੁਰ ਸ਼ਬਦ ਨਾ ਛੂਟਸ ਕੋਏ, ਪਾਖੰਡ ਕੀਨੇ ਮੁਕਤ ਨਾ ਹੋਏ। ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ, ਜਿਨੀ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾ ਦੇ। ਹਉ ਹਉ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਊ ਕਰਮ ਵਿਕਾਰ। ਇਹਨਾਂ ਪਰ ਅਸੀਂ ਇਹਨਾਂ ਬਾਹਰ ਮੁਖੀ ਧਰਮਾਂ ਦੇ ਭਾਵਨਾ ਹੀਣ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਹੀ ਸੰਤੁਸ਼ਟ ਹਾਂ ਅਤੇ ਇਸੇ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ। ਭਾਵੇਂ ਇਹ ਨੁਕਸਾਨਦਾਇਕ ਹੈ, ਇਸ ਨਾਲ ਮਨ ਕਠੋਰ ਤੇ ਟੀਟ ਹੋ ਜਾਂਦਾ ਹੈ ਜੋ ਕਿ ਕੋਮਲਤਾ ਖਤਮ ਹੋ ਜਾਂਦੀ, ਉੱਚੇ ਵਲਵਲਿਆਂ ਨੂੰ ਗ੍ਰਹਿਣ ਨਹੀਂ ਕਰ ਸਕਦਾ। ਭਾਵੇਂ ਇਹ ਨੁਕਸਾਨਦਾਇਕ ਵੀ ਹੈ ਪਰ ਫਿਰ ਵੀ ਅਸੀਂ ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਣ ਫੋਕੇ ਸਾਧਨਾ ਦੇ ਰਸਮੀ ਰੱਟਣ ਵਿੱਚ ਸੰਤੁਸ਼ਟ ਹਾਂ ਅਤੇ ਇਸ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ। ਇਸ ਤਰ੍ਹਾਂ ਗੁਰਬਾਣੀ ਵੀ ਦਰਸਾਈਆਂ ਉਹ ਗੁਜੀਆਂ ਗੂੜ ਅੰਤਰੀਵ ਅਨੁਭਵੀ ਸੂਖਮ ਕੋਮਲ ਆਤਮਕ ਬਖਸ਼ਿਸ਼ਾਂ ਤੇ ਆਤਮਕ ਕਲਾ ਤੋਂ ਅਸੀਂ ਉੱਕਾ ਹੀ ਅਣਜਾਣ ਅਗਿਆਨੀ ਬੇਖਬਰ ਬੇਪਰਵਾਹ ਅਵੇਸਲੇ ਬੇਲੋੜੇ ਜਾਂ ਜਾਣ ਬੁੱਝ ਕੇ ਮਚਲੇ ਹੋਏ ਫਿਰਦੇ ਹਾਂ। ਗੁਰਬਾਣੀ ਵਿਚਾਰ ਲੇਖ ਨੰਬਰ 55 ਧਰਮ ਜਾਂ ਮਜ਼ਹਬ ਭਾਗ 10। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇੱਕ ਐਸੀ ਚੀਜ਼ ਹੈ ਜੋ ਸਾਡੀ ਇਸ ਬਾਰਮੁਖੀ ਮੁਰਦਾ ਸਾਧਨਾ ਨੂੰ ਪਿਆਰ ਭਾਵਨਾ ਵਿੱਚ ਬਦਲ ਸਕਦੀ ਹੈ। ਉਹ ਕੀ ਚੀਜ਼ ਹੈ ਅਤੇ ਕਿਵੇਂ ਪ੍ਰਾਪਤ ਹੁੰਦੀ ਹੈ, ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਇਸੇ ਲੜੀ ਦੇ ਅਗਲੇ ਭਾਗ ਵਿੱਚ ਯਾਨੀ 56 ਨੰਬਰ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਹੈ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।